ਚੰਚਲ ਸ਼ਰਮਾ ਪਹਿਲਾਂ ਬੁਲੇਟਿਨ ਦੀਆਂ ਖਾਸ ਖਬਰਾਂ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਗੁਜਰਾਤ ਦੇ ਕਾਂਡਲਾ ਵਿਖੇ ਬੰਦਰਗਾਹ ਖੇਤਰ 'ਚ ਭਾਰਤ ਦੇ ਪਹਿਲੇ ਮੇਕ ਇਨ ਇੰਡੀਆ ਗ੍ਰੀਨ ਹਾਈਡਰੋਜਨ ਪਲਾਂਟ ਦੇ ਚਾਲੂ ਹੋਣ ਦੀ ਸ਼ਲਾਘਾ ਕੀਤੀ। ਫਿਲੀਪੀਨਜ਼ ਦੇ ਰਾਸ਼ਟਰਪਤੀ ਫਰਡੀਨੈਂਡ ਆਰ ਮਾਰਕੋਸ ਜੂਨੀਅਰ ਅੱਜ ਭਾਰਤ ਦੇ 5 ਦਿਨਾਂ ਸਰਕਾਰੀ ਦੌਰੇ ਤੇ ਨਵੀਂ ਦਿੱਲੀ ਪਹੁੰਚਣਗੇ। ਪਹਿਲਾ ਬਿਮਸਟੇਕ ਰਵਾਇਤੀ ਸੰਗੀਤ ਉਤਸਵ ਅੱਜ ਸ਼ਾਮ ਨਵੀਂ ਦਿੱਲੀ ਦੇ ਭਾਰਤ ਮੰਡਪਮ ਵਿਖੇ ਆਯੋਜਿਤ ਕੀਤਾ ਜਾਵੇਗਾ। ਸ੍ਰੀ ਅਮਰਨਾਥ ਜੀ ਯਾਤਰਾ ਬਾਲਤਾਲ ਤੇ ਪਹਿਲਗਾਮ ਦੋਵਾਂ ਮਾਰਗਾਂ ਤੋਂ ਮੁਅੱਤਲ। ਭਾਰਤੀ ਰਿਜ਼ਰਵ ਬੈਂਕ ਦੀ ਮੁਦਰਾ ਨੀਤੀ ਕਮੇਟੀ ਦੀ ਰੈਪੋ ਰੇਟ ਵਿਚ ਕਟੌਤੀ ਤੇ 3 ਦਿਨਾਂ ਮੀਟਿੰਗ ਅੱਜ ਤੋਂ ਸ਼ੁਰੂ ਹੋਵੇਗੀ ਅਤੇ ਭਾਰਤ ਤੇ ਇੰਗਲੈਂਡ ਦਰਮਿਆਨ ਐਂਡਰਸਨ ਤੇਂਦੁਲਕਰ ਟਰਾਫੀ ਦਾ 5ਵਾਂ ਟੈਸਟ ਮੈਚ ਲੰਡਨ 'ਚ ਦਿਲਚਸਪ ਗੇਟ ਤੇ ਪਹੁੰਚਿਆ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਗੁਜਰਾਤ ਦੇ ਕਾਂਡਲਾ ਵਿਖੇ ਬੰਦਰਗਾਹ ਖੇਤਰ 'ਚ ਭਾਰਤ ਦੇ ਪਹਿਲੇ ਮੇਕ ਇਨ ਇੰਡੀਆ ਗ੍ਰੀਨ ਹਾਈਡਰੋਜਨ ਪਲਾਂਟ ਦੇ ਚਾਲੂ ਹੋਣ ਨੂੰ ਸਥਿਰਤਾ ਵਾਲੇ ਇਕ ਇਤਿਹਾਸਕ ਕਦਮ ਦਸਿਐ। ਦੀਨ ਦਿਆਲ ਪੋਰਟ ਅਥਾਰਟੀ ਦਾ ਇਹ ਪ੍ਰੋਜੈਕਟ ਦੇਸ਼ ਦੇ ਸ਼ੁੱਧ ਜੀਰੋ ਨਿਕਾਸ ਟੀਚੇ ਨੂੰ ਪ੍ਰਾਪਤ ਕਰਨ ਵੱਲ ਇਕ ਵੱਡਾ ਮੀਲ ਪੱਥਰ ਹੈ। ਇਕ ਸੋਸ਼ਲ ਮੀਡੀਆ ਪੋਸਟ 'ਚ ਸ੍ਰੀ ਮੋਦੀ ਨੇ ਕਿਹਾ ਕਿ ਇਹ ਇਕ ਸ਼ਲਾਘਾਯੋਗ ਉਪਰਾਲਾ ਹੈ। ਪ੍ਰਧਾਨ ਮੰਤਰੀ ਮੋਦੀ ਵੱਲੋਂ ਮਈ 2025 'ਚ ਭੁਜ ਦੀ ਆਪਣੀ ਫੇਰੀ ਦੌਰਾਨ 10 ਮੈਗਾਵਾਟ ਗ੍ਰੀਨ ਹਾਈਡਰੋਜਨ ਪਲਾਂਟ ਦਾ ਨੀਂਹ ਪੱਥਰ ਰੱਖਣ ਤੋਂ ਸਿਰਫ 4 ਮਹੀਨੇ ਬਾਅਦ ਹੋਈ ਇਹ ਪਲਾਂਟ ਚਾਲੂ ਹੋਇਆ। ਇਸ ਦੇ ਨਾਲ ਕਾਂਡਲਾ ਸਵਦੇਸ਼ੀ ਗ੍ਰੀਨ ਹਾਈਡਰੋਜਨ ਸਹੂਲਤ ਪਹਿਲੀ ਭਾਰਤੀ ਬੰਦਰਗਾਹ ਬਣ ਗਿਆ ਜੋ ਨਵਿਆਉਣਯੋਗ ਊਰਜਾ ਤੇ ਪਾਏਦਾਰ ਬੁਨਿਆਦੀ ਢਾਂਚੇ ਵਿਚ ਗੁਜਰਾਤ ਦੀ ਵੱਧਦੀ ਭੂਮਿਕਾ ਨੂੰ ਦਰਸਾਉਂਦਾ ਹੈ। ਇਸ ਪਲਾਂਟ ਦਾ ਉਦਘਾਟਨ ਕੇਂਦਰੀ ਬੰਦਰਗਾਹਾਂ ਜਹਾਜਰਾਨੀ ਤੇ ਜਲ ਮਾਰਗ ਮੰਤਰੀ ਸਰਬਾਨੰਦ ਸੋਨੋਵਾਲ ਨੇ ਕੀਤਾ ਸੀ। ਪ੍ਰੋਜੈਕਟ ਦੇ ਤੇਜ਼ੀ ਨਾਲ ਲਾਗੂ ਕਰਨ ਤੇ ਸ੍ਰੀ ਸੋਨੋਵਾਲ ਨੇ ਰਿਕਾਰਡ ਸਮੇਂ 'ਚ ਇਕ ਵੱਡੀ ਇੰਜੀਨੀਅਰਿੰਗ ਪ੍ਰਾਪਤੀ ਪ੍ਰਾਪਤ ਕਰਨ ਲਈ GPA ਦੀ ਸ਼ਲਾਘਾ ਕੀਤੀ। ਇਸ ਗ੍ਰੀਨ ਹਾਈਡਰੋਜਨ ਪਲਾਂਟ ਦੀ ਸਥਾਪਨਾ ਭਾਰਤ ਦੇ ਸਮੁੰਦਰੀ ਤੇ ਲੌਜਿਸਟਿਕ ਖੇਤਰ 'ਚ ਕਾਰਬਨ ਨਿਕਾਸ ਨੂੰ ਘਟਾਉਣ ਤੇ ਸਵੱਛ ਊਰਜਾ ਹੱਲ ਨੂੰ ਉਤਸ਼ਾਹਿਤ ਕਰਨ 'ਚ ਮਹੱਤਵਪੂਰਨ ਭੂਮਿਕਾ ਦੀ ਉਮੀਦ ਹੈ। ਇਹ ਕਦਮ ਮਹੱਤਵਪੂਰਨ ਬੁਨਿਆਦੀ ਢਾਂਚੇ 'ਚ ਸਵਦੇਸ਼ੀ ਤਕਨਾਲੋਜੀ ਤੇ ਗ੍ਰੀਨ ਨਵੀਨਤਾ ਨੂੰ ਉਤਸ਼ਾਹਿਤ ਕਰਨ ਲਈ ਸਰਕਾਰ ਦੀ ਰਣਨੀਤੀ ਦੇ ਮੁਤਾਬਕ ਹੈ। ਭਾਰਤ 2070 ਤੱਕ ਸ਼ੁੱਧ ਜ਼ੀਰੋ ਕਾਰਬਨ ਨਿਕਾਸ ਪ੍ਰਾਪਤ ਕਰਨ ਲਈ ਵਚਨਬੱਧ ਹੈ। ਫਿਲੀਪੀਨਜ਼ ਦੇ ਰਾਸ਼ਟਰਪਤੀ ਫਰਡੀਨੈਂਡ ਆਰ ਮਾਰਕੋਸ ਜੂਨੀਅਰ ਅੱਜ ਦੁਪਹਿਰ ਭਾਰਤ ਦੇ 5 ਦਿਨਾਂ ਸਰਕਾਰੀ ਦੌਰੇ ਤੇ ਨਵੀਂ ਦਿੱਲੀ ਪਹੁੰਚਣਗੇ। ਉਨ੍ਹਾਂ ਦੇ ਨਾਲ ਉਨ੍ਹਾਂ ਦੀ ਪਤਨੀ ਲੂਈ ਅਰਨੇਟਾ ਮਾਰਕੋਸ ਤੇ ਕਈ ਕੈਬਨਿਟ ਮੰਤਰੀਆਂ, ਸੀਨੀਅਰ ਅਧਿਕਾਰੀਆਂ ਤੇ ਵਪਾਰਕ ਨੁਮਾਇੰਦਿਆਂ ਵਾਲਾ ਇਕ ਉੱਚ ਪੱਧਰੀ ਵਫਦ ਹੋਵੇਗਾ। ਰਾਸ਼ਟਰਪਤੀ ਵਜੋਂ ਅਹੁਦਾ ਸੰਭਾਲਣ ਤੋਂ ਬਾਅਦ ਇਹ ਸ੍ਰੀ ਮਾਰਕੋਸ ਦੀ ਭਾਰਤ ਦੀ ਪਹਿਲੀ ਯਾਤਰਾ ਹੋਵੇਗੀ। ਆਪਣੀ ਯਾਤਰਾ ਦੌਰਾਨ ਸ੍ਰੀ ਮਾਰਕੋਸ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨਾਲ ਦਵੱਲੀ ਗੱਲਬਾਤ ਕਰਨਗੇ। ਉਹ ਰਾਸ਼ਟਰਪਤੀ ਦ੍ਰੌਪਦੀ ਮੁਰਮੂ ਨਾਲ ਵੀ ਮੁਲਾਕਾਤ ਕਰਨਗੇ। ਵਿਦੇਸ਼ ਮੰਤਰੀ ਡਾ. ਐਸ. ਜੈਸ਼ੰਕਰ ਦਾ ਵੀ ਸ੍ਰੀ ਮਾਰਕੋਸ ਨਾਲ ਮੁਲਾਕਾਤ ਕਰਨ ਦਾ ਪ੍ਰੋਗਰਾਮ ਹੈ। ਸ੍ਰੀ ਮਾਰਕੋਸ ਫਿਲੀਪੀਨਜ਼ ਵਾਪਸ ਆਉਣ ਤੋਂ ਪਹਿਲਾਂ ਬੰਗਲੁਰੂ ਵੀ ਜਾਣਗੇ। ਭਾਰਤ ਅਤੇ ਫਿਲੀਪੀਨਜ਼ ਵਿਚਕਾਰ ਕੂਟਨੀਤਿਕ ਸਬੰਧ ਨਵੰਬਰ 1949 'ਚ ਸਥਾਪਿਤ ਹੋਏ ਸਨ। ਉਦੋਂ ਤੋਂ ਹੀ ਦੋਵੇਂ ਮੁਲਕਾਂ ਨੇ ਵਪਾਰ ਅਤੇ ਨਿਵੇਸ਼, ਰੱਖਿਆ ਤੇ ਸੁਰੱਖਿਆ, ਸਮੁੰਦਰੀ ਸਹਿਯੋਗ, ਖੇਤੀਬਾੜੀ, ਸਿਹਤ ਸੰਭਾਲ, ਫਾਰਮਾਸੂਟੀਕਲ ਅਤੇ ਡਿਜੀਟਲ ਤਕਨਾਲੋਜੀ ਸਮੇਤ ਕਈ ਖੇਤਰਾਂ 'ਚ ਇਕ ਮਜ਼ਬੂਤ ਭਾਈਵਾਲੀ ਵਿਕਸਿਤ ਕੀਤੀ ਹੈ। ਦੋਵੇਂ ਮੁਲਕ ਖੇਤਰੀ ਪੱਧਰ ਤੇ ਵੀ ਨੇੜਿਓਂ ਜੁੜੇ ਹੋਏ ਨੇ, ਜਿਸ ਵਿਚ ਆਸੀਆਨ ਨਾਲ ਭਾਰਤ ਦੀ ਵਿਆਪਕ ਰਣਨੀਤਿਕ ਭਾਈਵਾਲੀ ਵੀ ਸ਼ਾਮਲ ਹੈ। ਫਿਲੀਪੀਨਜ਼ ਨਾਲ ਭਾਰਤ ਦੇ ਸਬੰਧ ਐਕਟ ਈਸਟ ਨੀਤੀ, ਵਿਜ਼ਨ ਮਹਾਸਾਗਰ ਅਤੇ ਹਿੰਦ ਪ੍ਰਸ਼ਾਂਤ ਦ੍ਰਿਸ਼ਟੀਕੋਣ ਦਾ ਇਕ ਅਨਿੱਖੜਵਾਂ ਥੰਮ ਨੇ। ਪਹਿਲਾ ਬਿਮਸਟੇਕ ਰਵਾਇਤੀ ਸੰਗੀਤ ਉਤਸਵ ਅੱਜ ਸ਼ਾਮ ਨਵੀਂ ਦਿੱਲੀ ਦੇ ਭਾਰਤ ਮੰਡਪਮ ਵਿਖੇ ਆਯੋਜਿਤ ਕੀਤਾ ਜਾਵੇਗਾ। ਵਿਦੇਸ਼ ਮੰਤਰੀ ਡਾ. ਐਸ. ਜੈਸ਼ੰਕਰ ਇਸ ਸਮਾਗਮ ਦਾ ਉਦਘਾਟਨ ਕਰਨਗੇ। ਭਾਰਤ, ਬੰਗਲਾਦੇਸ਼, ਭੂਟਾਨ, ਮਿਆਂਮਾਰ, ਨੇਪਾਲ, ਸ੍ਰੀਲੰਕਾ ਤੇ ਥਾਈਲੈਂਡ ਦੇ ਕਲਾਕਾਰ ਸੰਗੀਤਕ ਸ਼ਾਮ 'ਚ ਪ੍ਰਦਰਸ਼ਨ ਕਰਨਗੇ। ਭਾਰਤੀ ਸਭਿਆਚਾਰਕ ਸਬੰਧ ਪ੍ਰੀਸ਼ਦ ICCR ਵੱਲੋਂ ਆਯੋਜਿਤ ਸਪਤਸੁਰ ਸੱਤ ਰਾਸ਼ਟਰ ਇੱਕ ਰਾਗ ਸਿਰਲੇਖ ਵਾਲਾ ਇਹ ਉਤਸਵ 7 ਬਿਮਸਟੇਕ ਮੁਲਕਾਂ ਦੀਆਂ ਵਿਲੱਖਣ ਸੰਗੀਤਕ ਰਵਾਇਤਾਂ ਦਾ ਪ੍ਰਦਰਸ਼ਨ ਕਰੇਗਾ। ਇਹ ਉਤਸਵ ਬਿਮਸਟੇਕ ਸਹਿਯੋਗ ਵਿੱਚ ਇੱਕ ਮਹੱਤਵਪੂਰਨ ਸਭਿਆਚਾਰਕ ਮੀਲ ਪੱਥਰ ਹੈ। ਇਸ ਸਭਿਆਚਾਰਕ ਪਹਿਲਕਦਮੀ ਦੀ ਸ਼ੁਰੂਆਤ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵੱਲੋਂ ਇਸ ਸਾਲ ਅਪ੍ਰੈਲ ਵਿੱਚ ਥਾਈਲੈਂਡ ਵਿੱਚ ਆਯੋਜਿਤ ਬਿਮਸਟੇਕ ਸੰਮੇਲਨ 'ਚ ਭਾਰਤ ਵਿੱਚ ਪਹਿਲੇ ਬਿਮਸਟੇਕ ਰਵਾਇਤੀ ਸੰਗੀਤ ਉਤਸਵ ਦੀ ਮੇਜ਼ਬਾਨੀ ਕਰਨ ਦੀ ਪੁਸ਼ਟੀ ਨਾਲ ਕੀਤੀ ਗਈ ਸੀ। ਇਹ ਖਬਰਾਂ ਤੁਸੀਂ ਆਕਾਸ਼ਵਾਣੀ ਤੋਂ ਸੁਣ ਰਹੇ ਹੋ। ਸਾਡਾ ਐਕਸ ਹੈਂਡਲ ਹੈ @AIRRNU ਜਲੰਧਰ। ਸਾਡਾ ਫੇਸਬੁੱਕ ਪੇਜ ਹੈ RNU-AIR ਜਲੰਧਰ ਅਤੇ ਯੂਟਿਊਬ ਤੇ ਸਾਡਾ ਚੈਨਲ ਹੈ @AIR ਜਲੰਧਰ। ਸ੍ਰੀ ਅਮਰਨਾਥ ਯਾਤਰਾ ਬਾਲਟਾਲ ਅਤੇ ਪਹਿਲਗਾਮ ਦੋਵਾਂ ਮਾਰਗਾਂ ਤੋਂ ਮੁਅੱਤਲ ਕਰ ਦਿੱਤੀ ਗਈ ਹੈ। ਕਸ਼ਮੀਰ ਦੇ ਡਿਵੀਜ਼ਨਲ ਕਮਿਸ਼ਨਰ ਵਿਜੇ ਕੁਮਾਰ ਨੇ ਕਿਹਾ ਕਿ ਹਾਲ ਹੀ ਵਿਚ ਹੋਈ ਭਾਰੀ ਬਾਰਿਸ਼ ਕਾਰਨ ਬਾਲਟਾਲ ਤੇ ਪਹਿਲਗਾਮ ਦੇ ਮਾਰਗਾਂ ਤੇ ਮੁਰੰਮਤ ਤੇ ਰੱਖ ਰਖਾਅ ਦਾ ਕੰਮ ਕਰਨਾ ਜ਼ਰੂਰੀ ਹੋ ਗਿਆ। ਉਨ੍ਹਾਂ ਕਿਹਾ ਕਿ ਇਨ੍ਹਾਂ ਮਾਰਗਾਂ ਤੇ ਮੁਰੰਮਤ ਕਰਮਚਾਰੀਆਂ ਤੇ ਮਸ਼ੀਨਾਂ ਦੀ ਨਿਰੰਤਰ ਤੈਨਾਤੀ ਕਾਰਨ ਯਾਤਰਾ ਨੂੰ ਮੁਅੱਤਲ ਕਰਨ ਦਾ ਫੈਸਲਾ ਕੀਤਾ ਗਿਆ। ਇਸ ਸਾਲ 3 ਜੁਲਾਈ ਨੂੰ ਯਾਤਰਾ ਸ਼ੁਰੂ ਹੋਣ ਤੋਂ ਬਾਅਦ 4,14,000 ਤੋਂ ਵੱਧ ਸ਼ਰਧਾਲੂਆਂ ਨੇ ਸ੍ਰੀ ਅਮਰਨਾਥ ਜੀ ਦੀ ਪਵਿੱਤਰ ਗੁਫਾ ਦੇ ਦਰਸ਼ਨ ਕੀਤੇ ਨੇ। ਭਾਰਤੀ ਰਿਜ਼ਰਵ ਬੈਂਕ ਦੀ ਮੁਦਰਾ ਨੀਤੀ ਕਮੇਟੀ ਦੀ 3 ਦਿਨਾਂ ਮੀਟਿੰਗ ਅੱਜ ਤੋਂ ਮੁੰਬਈ ਵਿਚ ਸ਼ੁਰੂ ਹੋਵੇਗੀ। ਰਿਜ਼ਰਵ ਬੈਂਕ ਦੇ ਗਵਰਨਰ ਸੰਜੇ ਮਲਹੋਤਰਾ ਦੀ ਪ੍ਰਧਾਨਗੀ ਹੇਠ ਹੋਣ ਵਾਲੀ ਇਸ ਮੀਟਿੰਗ 'ਚ ਰੈਪੋ ਰੇਟ ਵਿਚ ਕਟੌਤੀ ਤੇ ਚਰਚਾ ਕੀਤੀ ਜਾਵੇਗੀ। ਕਮੇਟੀ ਦੇ ਫੈਸਲਿਆਂ ਦਾ ਐਲਾਨ ਬੁੱਧਵਾਰ ਨੂੰ ਹੋਵੇਗਾ। ਭਾਰਤੀ ਸਟੇਟ ਬੈਂਕ ਦੀ ਇਕ ਰਿਪੋਰਟ ਦੇ ਮੁਤਾਬਕ ਰਿਜ਼ਰਵ ਬੈਂਕ ਦੀਵਾਲੀ ਤੋਂ ਪਹਿਲਾਂ ਕਰਜ਼ ਵਾਧੇ ਲਈ ਆਪਣੀ ਮੁਦਰਾ ਨੀਤੀ ਸਮੀਖਿਆ 'ਚ ਰੈਪੋ ਰੇਟ ਵਿਚ 25 ਆਧਾਰ ਅੰਕਾਂ ਦੀ ਕਟੌਤੀ ਦਾ ਐਲਾਨ ਕਰ ਸਕਦਾ ਹੈ। ਰਿਪੋਰਟ ਵਿਚ ਕਿਹਾ ਗਿਆ ਕਿ ਰੈਪੋ ਰੇਟ ਵਿਚ ਪਹਿਲਾਂ ਤੋਂ ਕਟੌਤੀ ਕਰਨ ਨਾਲ ਕਰਜ਼ ਵਾਧੇ ਨੂੰ ਪ੍ਰੋਤਸਾਹਨ ਮਿਲੇਗਾ। ਹਾਲਾਂਕਿ ਕੁਝ ਅਰਥਸ਼ਾਸਤਰੀਆਂ ਦਾ ਮੰਨਣਾ ਹੈ ਕਿ ਕੁੱਲ 100 ਆਧਾਰ ਅੰਕਾਂ ਦੀ ਲਗਾਤਾਰ 3 ਦਰਾਂ 'ਚ ਕਟੌਤੀ ਦੇ ਕਾਰਨ ਰਿਜ਼ਰਵ ਬੈਂਕ ਸ਼ਾਇਦ ਰੈਪੋ ਰੇਟ ਨੂੰ 5.5% ਤੇ ਰੱਖੇਗਾ। ਵਿੱਤੀ ਸਾਲ 2025-26 ਦੀ ਪਹਿਲੀ ਤਿਮਾਹੀ ਵਿਚ ਭਾਰਤ ਦੀ ਸਮਾਰਟਫੋਨ ਬਰਾਮਦ ਰਿਕਾਰਡ ਉੱਚ ਪੱਧਰ ਤੇ ਪਹੁੰਚ ਗਈ ਹੈ। ਇਹ ਪਿਛਲੇ ਸਾਲ ਦੀ ਇਸੇ ਮਿਆਦ ਦੇ ਮੁਕਾਬਲੇ 58% ਵੱਧ ਕੇ 7 ਅਰਬ 72 ਕਰੋੜ ਡਾਲਰ ਹੋ ਗਈ ਹੈ। ਪ੍ਰਾਪਤ ਅੰਕੜਿਆਂ ਮੁਤਾਬਕ ਇਸ ਵਾਧੇ 'ਚ ਐਪਲ ਦਾ ਸਭ ਤੋਂ ਵੱਧ ਯੋਗਦਾਨ ਹੈ, ਜਿਸ ਨੇ ਆਪਣੇ ਕੰਟਰੈਕਟ ਨਿਰਮਾਤਾਵਾਂ ਰਾਹੀਂ 6 ਅਰਬ ਡਾਲਰ ਦੇ ਆਈਫੋਨ ਬਰਾਮਦ ਕੀਤੇ। ਇਹ ਪਿਛਲੇ ਸਾਲ ਨਾਲੋਂ 82% ਵੱਧ ਹੈ। ਤਕਨੀਕੀ ਦਿੱਗਜਾਂ ਨੇ ਇਸ ਤਿਮਾਹੀ 'ਚ ਕੁੱਲ ਸਮਾਰਟਫੋਨ ਬਰਾਮਦ ਦਾ ਲਗਭਗ 78% ਯੋਗਦਾਨ ਪਾਇਆ। ਭਾਰਤ ਨੇ ਵਿੱਤੀ ਸਾਲ 2021 'ਚ 3 ਅਰਬ 10 ਕਰੋੜ ਡਾਲਰ ਦੇ ਸਮਾਰਟਫੋਨ ਬਰਾਮਦ ਕੀਤੇ। 2025 ਤੱਕ ਇਹ ਅੰਕੜਾ ਵੱਧ ਕੇ 24 ਅਰਬ 10 ਕਰੋੜ ਡਾਲਰ ਹੋ ਗਿਆ, ਜਿਸ ਵਿਚ ਐਪਲ ਦਾ ਯੋਗਦਾਨ 17 ਅਰਬ 50 ਕਰੋੜ ਡਾਲਰ ਹੈ। ਚੋਣ ਕਮਿਸ਼ਨ ਨੇ 2 ਵੋਟਰ ਪਛਾਣ ਪੱਤਰ ਹੋਣ ਦੇ ਵਿਵਾਦ ਵਿਚ ਘਿਰੇ ਰਾਸ਼ਟਰੀ ਜਨਤਾ ਦਲ ਦੇ ਨੇਤਾ ਤੇਜਸਵੀ ਯਾਦਵ ਨੂੰ ਜਾਂਚ ਲਈ ਵੇਰਵੇ ਜਮ੍ਹਾਂ ਕਰਾਉਣ ਵਾਸਤੇ ਕਿਹੈ। ਬਿਹਾਰ ਦੇ ਦੀਘਾ ਵਿਧਾਨ ਸਭਾ ਹਲਕੇ ਤੋਂ ਚੋਣ ਰਜਿਸਟ੍ਰੇਸ਼ਨ ਅਧਿਕਾਰੀ ਨੇ ਕਿਹੈ ਕਿ ਸ੍ਰੀ ਯਾਦਵ ਨੇ ਕੱਲ੍ਹ ਇਕ ਪ੍ਰੈਸ ਕਾਨਫਰੰਸ 'ਚ ਜੋ ਵੋਟਰ ਆਈ ਡੀ ਕਾਰਡ ਦਿਖਾਇਆ ਉਹ ਚੋਣ ਕਮਿਸ਼ਨ ਵੱਲੋਂ ਜਾਰੀ ਨਹੀਂ ਕੀਤਾ ਗਿਆ ਸੀ। ਤੇਜਸਵੀ ਯਾਦਵ ਦਾ ਨਾਂ ਦੀਘਾ ਵਿਧਾਨ ਸਭਾ ਹਲਕੇ ਦੀ ਵੋਟਰ ਸੂਚੀ ਵਿਚ ਦਰਜ ਹੈ। ਉਧਰ ਭਾਰਤੀ ਜਨਤਾ ਪਾਰਟੀ ਨੇ ਕਿਹੈ ਕਿ ਰਾਸ਼ਟਰੀ ਜਨਤਾ ਦਲ ਦੇ ਨੇਤਾ ਤੇਜਸਵੀ ਯਾਦਵ ਨੇ 2 ਵੋਟਰ ਪਛਾਣ ਪੱਤਰ ਰੱਖ ਕੇ ਅਪਰਾਧ ਕੀਤਾ ਹੈ। ਪਾਰਟੀ ਨੇ ਕਿਹਾ ਕਿ ਤੇਜਸਵੀ ਯਾਦਵ ਨੇ ਪ੍ਰੈਸ ਕਾਨਫਰੰਸ ਵਿਚ ਜਿਸ ਚੋਣ ਫੋਟੋ ਦਾ ਹਵਾਲਾ ਦਿੱਤਾ ਉਹ ਉਨ੍ਹਾਂ ਦੇ ਅਧਿਕਾਰਤ ਵੋਟਰ ਪਛਾਣ ਪੱਤਰ ਤੋਂ ਵੱਖਰੀ ਹੈ। ਪਾਰਟੀ ਦੇ ਬੁਲਾਰੇ ਸੰਬਿਤ ਪਾਤਰਾ ਨੇ ਕੱਲ੍ਹ ਨਵੀਂ ਦਿੱਲੀ 'ਚ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਿਹਾ
सर्वोच्च नेता के हैं 2 एपिक कार्ड तो कार्यकर्ता का हाल क्या होगा? क्या इसीलिए ये SIR से डरते हैं? तो सोचिए RJD के, कांग्रेस के जो तमाम लोग आदि हो गए थे गुंडागर्दी के आधार पर वोट पाने के और चुनाव जीतने के, क्या इन्होंने ये 2-2 फर्जी वोटर कार्ड बना करके जो रखा हुआ था कहीं उनके पूरे खेल पे पानी तो नहीं फिर गया है?
ਮੌਸਮ ਵਿਭਾਗ ਨੇ ਪੰਜਾਬ, ਹਰਿਆਣਾ, ਚੰਡੀਗੜ੍ਹ, ਦਿੱਲੀ, ਜੰਮੂ ਕਸ਼ਮੀਰ ਤੇ ਲੱਦਾਖ ਸਮੇਤ ਹੋਰਨਾਂ ਕਈ ਥਾਵਾਂ ਤੇ ਬਾਰਿਸ਼ ਦੀ ਪੇਸ਼ੀਨਗੋਈ ਕੀਤੀ ਹੈ। ਪੰਜਾਬ 'ਚ ਜਲੰਧਰ ਤੇ ਮੋਹਾਲੀ ਸਮੇਤ ਕਈ ਜ਼ਿਲ੍ਹਿਆਂ 'ਚ ਸਵੇਰ ਤੋਂ ਰੁਕ ਰੁਕ ਕੇ ਮੀਂਹ ਪੈ ਰਿਹਾ ਤੇ ਸੰਘਣੀ ਬੱਦਲਵਾਈ ਬਣੀ ਹੋਈ ਹੈ। ਉਧਰ ਹਿਮਾਚਲ ਪ੍ਰਦੇਸ਼ ਦੀ ਰਾਜਧਾਨੀ ਸ਼ਿਮਲਾ ਸਮੇਤ ਸੂਬੇ ਦੇ ਜ਼ਿਆਦਾਤਰ ਜ਼ਿਲ੍ਹਿਆਂ 'ਚ ਰੁਕ ਰੁਕ ਕੇ ਮੌਨਸੂਨ ਦੀ ਬਾਰਿਸ਼ ਜਾਰੀ ਹੈ। ਲਗਾਤਾਰ ਬਾਰਿਸ਼ ਨੇ ਜਨਜੀਵਨ ਨੂੰ ਪ੍ਰਭਾਵਿਤ ਕੀਤਾ। ਹੁਣ ਤੱਕ ਸੂਬੇ 'ਚ 28 ਥਾਵਾਂ ਤੇ ਬੱਦਲ ਫਟਣ, 53 ਥਾਵਾਂ ਤੇ ਅਚਾਨਕ ਹੜ੍ਹ ਅਤੇ 47 ਥਾਵਾਂ ਤੇ ਜ਼ਮੀਨ ਖਿਸਕਣ ਦੀਆਂ ਰਿਪੋਰਟਾਂ ਨੇ। ਮੌਸਮ ਵਿਭਾਗ ਨੇ ਅੱਜ ਸੂਬੇ ਦੇ ਕੁਝ ਜ਼ਿਲ੍ਹਿਆਂ 'ਚ ਭਾਰੀ ਬਾਰਿਸ਼ ਤੇ ਕਈ ਹੋਰਨਾਂ ਜ਼ਿਲ੍ਹਿਆਂ 'ਚ ਬਹੁਤ ਜ਼ਿਆਦਾ ਬਾਰਿਸ਼ ਲਈ ਔਰੇਂਜ ਤੇ ਯੈਲੋ ਅਲਰਟ ਜਾਰੀ ਕੀਤੇ ਨੇ। ਕੱਲ੍ਹ ਸ਼ਾਮ ਤੋਂ ਹੀ ਉੱਤਰਾਖੰਡ ਦੇ ਵੀ ਵੱਖ ਵੱਖ ਹਿੱਸਿਆਂ 'ਚ ਲਗਾਤਾਰ ਹੋ ਰਹੀ ਬਾਰਿਸ਼ ਕਾਰਨ ਪ੍ਰਮੁੱਖ ਨਦੀਆਂ ਵਿੱਚ ਪਾਣੀ ਦਾ ਪੱਧਰ ਵੱਧ ਗਿਆ। ਵਿਭਾਗ ਨੇ ਅੱਜ ਨੈਨੀਤਾਲ, ਚੰਪਾਵਤ ਤੇ ਬਾਗੇਸ਼ਵਰ 'ਚ ਮੋਲੇਧਾਰ ਮੀਂਹ ਲਈ ਔਰੇਂਜ ਅਲਰਟ, ਜਦਕਿ ਹੋਰਨਾਂ ਕਈ ਥਾਵਾਂ 'ਤੇ ਬਾਰਿਸ਼ ਲਈ ਯੈਲੋ ਅਲਰਟ ਜਾਰੀ ਕੀਤਾ। ਉਧਰ ਉੱਤਰ ਪ੍ਰਦੇਸ਼ 'ਚ ਲਗਾਤਾਰ ਮੀਂਹ ਕਾਰਨ ਕਈ ਨਦੀਆਂ ਖਤਰੇ ਦੇ ਨਿਸ਼ਾਨ ਤੋਂ ਉੱਪਰ ਵਹਿ ਰਹੀਆਂ ਨੇ, ਜਿਸ ਕਾਰਨ 17 ਜ਼ਿਲ੍ਹਿਆਂ 'ਚ ਹੜ੍ਹ ਆ ਗਏ ਨੇ। ਇਨ੍ਹਾਂ ਜ਼ਿਲ੍ਹਿਆਂ 'ਚ ਪ੍ਰਸ਼ਾਸਨ ਹਾਈ ਅਲਰਟ 'ਤੇ ਹੈ ਤੇ ਪ੍ਰਭਾਵਿਤ ਖੇਤਰਾਂ 'ਚ ਬਚਾਅ ਤੇ ਰਾਹਤ ਕਾਰਜ ਜਾਰੀ ਨੇ। ਸਾਡੇ ਪੱਤਰਕਾਰ ਨੇ ਦੱਸਿਆ ਕਿ ਉੱਤਰ ਪ੍ਰਦੇਸ਼ 'ਚ ਹੜ੍ਹਾਂ ਨੇ 402 ਪਿੰਡਾਂ ਨੂੰ ਪ੍ਰਭਾਵਿਤ ਕੀਤਾ, ਜਿਸ ਨਾਲ 84,000 ਤੋਂ ਵੱਧ ਲੋਕ ਪ੍ਰਭਾਵਿਤ ਹੋਏ ਨੇ। ਰਾਹਤ ਕਮਿਸ਼ਨਰ ਭਾਨੂ ਚੰਦਰ ਗੋਸਵਾਮੀ ਨੇ ਦੱਸਿਆ ਕਿ ਇਸ ਵੇਲੇ 17 ਜ਼ਿਲ੍ਹੇ ਹੜ੍ਹਾਂ ਦਾ ਸਾਹਮਣਾ ਕਰ ਰਹੇ ਨੇ ਤੇ ਰਾਹਤ ਤੇ ਬਚਾਅ ਕਾਰਜ ਵੀ ਚੱਲ ਰਹੇ ਨੇ। ਕ੍ਰਿਕਟ ਵਿਚ ਓਵਲ ਵਿਖੇ ਖੇਡਿਆ ਜਾ ਰਿਹਾ ਐਂਡਰਸਨ ਤੇਂਦੁਲਕਰ ਟਰਾਫੀ ਦਾ 5ਵਾਂ ਤੇ ਆਖਰੀ ਟੈਸਟ ਮੈਚ ਇਕ ਦਿਲਚਸਪ ਗੇੜ ਤੇ ਪਹੁੰਚ ਗਿਐ। ਅੱਜ ਮੈਚ ਦੇ 5ਵੇਂ ਦਿਨ ਮੇਜ਼ਬਾਨ ਇੰਗਲੈਂਡ ਆਪਣੀ ਦੂਜੀ ਪਾਰੀ 6 ਵਿਕਟਾਂ ਤੇ 339 ਦੌੜਾਂ ਤੋਂ ਅੱਗੇ ਖੇਡਣਾ ਸ਼ੁਰੂ ਕਰੇਗਾ। ਇੰਗਲੈਂਡ ਨੂੰ ਜਿੱਤਣ ਲਈ ਸਿਰਫ 35 ਹੋਰ ਦੌੜਾਂ, ਜਦਕਿ ਭਾਰਤ ਨੂੰ ਜਿੱਤ ਦਰਜ ਕਰਨ ਲਈ ਅਤੇ ਲੜੀ ਬਰਾਬਰ ਕਰਨ ਲਈ ਬਾਕੀ 4 ਵਿਕਟਾਂ ਲੈਣ ਦੀ ਲੋੜ ਹੋਵੇਗੀ। ਤੇ ਆਖਰ ਵਿਚ ਖਾਸ ਖ਼ਬਰਾਂ ਇਕ ਵਾਰ ਫਿਰ ਤੋਂ। ਪ੍ਰਧਾਨ ਮੰਤਰੀ ਨਰੇਂਦਰ ਮੋਦੀ ਨੇ ਗੁਜਰਾਤ ਦੇ ਕਾਂਡਲਾ ਵਿਖੇ ਬੰਦਰਗਾਹ ਖੇਤਰ 'ਚ ਭਾਰਤ ਦੇ ਪਹਿਲੇ ਮੇਕ ਇਨ ਇੰਡੀਆ ਗ੍ਰੀਨ ਹਾਈਡਰੋਜਨ ਪਲਾਂਟ ਦੇ ਚਾਲੂ ਹੋਣ ਦੀ ਸ਼ਲਾਘਾ ਕੀਤੀ। ਫਿਲੀਪੀਨਸ ਦੇ ਰਾਸ਼ਟਰਪਤੀ ਫਰਡੀਨੈਂਡ ਆਰ ਮਾਰਕੋਸ ਜੂਨੀਅਰ ਅੱਜ ਭਾਰਤ ਦੇ 5 ਦਿਨਾਂ ਸਰਕਾਰੀ ਦੌਰੇ ਤੇ ਨਵੀਂ ਦਿੱਲੀ ਪਹੁੰਚਣਗੇ। ਪਹਿਲਾ ਬਿਮਸਟੇਕ ਰਵਾਇਤੀ ਸੰਗੀਤ ਉਤਸਵ ਅੱਜ ਸ਼ਾਮ ਨਵੀਂ ਦਿੱਲੀ ਦੇ ਭਾਰਤ ਮੰਡਪਮ ਵਿਖੇ ਆਯੋਜਿਤ ਕੀਤਾ ਜਾਵੇਗਾ। ਸ੍ਰੀ ਅਮਰਨਾਥ ਜੀ ਯਾਤਰਾ ਬਾਲਟਾਲ ਤੇ ਪਹਿਲਗਾਮ ਦੋਵਾਂ ਮਾਰਗਾਂ ਤੋਂ ਮੁਅੱਤਲ। ਭਾਰਤੀ ਰਿਜ਼ਰਵ ਬੈਂਕ ਦੀ ਮੁਦਰਾ ਨੀਤੀ ਕਮੇਟੀ ਦੀ ਰੈਪੋ ਰੇਟ ਵਿਚ ਕਟੌਤੀ ਤੇ 3 ਦਿਨਾਂ ਮੀਟਿੰਗ ਅੱਜ ਸ਼ੁਰੂ ਹੋਵੇਗੀ। ਅਤੇ ਭਾਰਤ ਤੇ ਇੰਗਲੈਂਡ ਦਰਮਿਆਨ ਐਂਡਰਸਨ ਤੇਂਦੁਲਕਰ ਟਰਾਫੀ ਦਾ 5ਵਾਂ ਟੈਸਟ ਮੈਚ ਲੰਡਨ 'ਚ ਦਿਲਚਸਪ ਗੇਟ ਤੇ ਪਹੁੰਚਿਆ। ਇਸ ਦੇ ਨਾਲ ਹੀ ਰਾਸ਼ਟਰੀ ਖ਼ਬਰਾਂ ਦਾ ਇਹ ਬੁਲੇਟਿਨ ਖਤਮ ਹੁੰਦਾ ਹੈ। ਪ੍ਰਦੇਸ਼ਕ ਖ਼ਬਰਾਂ ਦਾ ਅਗਲਾ ਬੁਲੇਟਿਨ ਤੁਸੀਂ ਸੁਣੋਗੇ ਦੁਪਹਿਰ 1